राजान राज पानान भान देवान देव उपमा महान चवर तखत शतरद मालक परम सतगुरु साहेब श्री गुरु ग्रंथ साहिब जी की पावन हजूरी विच हर जस सरवण करने लई एकत्र होई गुरु रूप साध संगत जी मन बिरतियां नूं एकागर करने लई अपनी हाजरी गुरु के पावन चरणां विच लवाउण लई मनुखा जन्म दे उधार लई समें नूं सफला करन वास्ते श्वासां दे भले लई सारे गुरमुख प्यारे माई भाई एक वार प्यार नाल आखो सतनाम श्री वाहिगुरु। एक वार फिर आखो सतनाम श्री वाहिगुरु। कबीर जी महाराज की कही हुई पावन बाणी दिया पंक्तियां जो सोरठ राग विच हन आप जी ने सरवण कीतियां ने। कल कबीर जी महाराज कह के आए हन कुछ संसारक धन दी गल जिस नाल जीव ईश्वर तो टुट जांदा है अज आप जी गल कर रहे हैं कुछ ऐसे वकारां दी गल जो मनुख दे अंदर ने। बाणी ने ऐसा समझाया है कि इस जीव दे अंदर ईश्वर है और इहदे अंदर ही वकार भी ने। अमृत भी इस दे अंदर है ते जहर दे कुंड भी इस दे आले दुआले इस दे अंदर ही ने। आस पास बिखुआ के कुंटा बीच अमृत है भाई दे। जहर दे कुंडा नु लगभग लंघ के अमृत दा कुंड प्राप्त होना। वकारा नु लंघ के ईश्वर दी प्राप्ति होनी। इहदे अंदर बाणी दे वचन ने लब कुत्ता कूड़ चूहड़ा ठग खाधा मुरदार पर निंदा पर मल मुख सुधि अगन क्रोध चंडाल ओ भी इहदे नाल ने। राज माल रूप जात जोवन पंजे ठग ओ भी इहदे नाल ने। एक कबीर जी इस शब्द विच ये दस रहे ने कि उन्हां तो छुटकारा किवें पाउणा है। अज उस दे मित्र ने बाणी ने बचन कह जो बहराई तास उम्मीद जेड़ा नाल नहीं जाना धन पदार्थ उदे नाल हित है। जो इहदे वैरी ने उन्हां नाल मित्रता है। सतगुरु दर्शाएगा जदों उस नाल सांझ पै जाएगी अज जेड़े दुख ने उस सुखां विच प्रवेश कर जाणगे। फिर बुरा नहीं सब भला ही है रे हार नहीं सब जेता है। किते हार दिसेगी नहीं जित ही जित दिसेगी, बुरा दिसेगा नहीं भला ही दिसेगा। आप जे दो मिनट अखां बंद करके सोचो कि गुरु नानक साहेब जे कदे चले जांदे मक्के विच दिन दे सफर दी थकावट दे थके हुए काबे वल पैर करके सो जांदे, काजी आउंदा पैरां तों पकड़ के घड़ीसदा है ते गुरु नानक साहिब पुछदे की गल है भाई। कहन लगा तुसी काबे वल पैर करके सुते हो। गुरु नानक साहब कहन लगे ठीक है, मैनू पता नहीं कि काबा किधर है ते काजी मैं थकया बड़ा ते मेरे पैर खिंच के जिधर काबा है नहीं उधर कर दे जिधर अल्लाह नहीं रहिंदा। याद रखियो अल्लाह तो सर्वव्यापी है, हर पासे मौजूद है। ऐसे बचन गुरु गोविंद सिंह साहब जी ने भी अपनी बाणी च कहे कि वह केवल पच्छम विच ही नहीं वसदा, कोई पच्छम वल मुख करके सजदा कर देन, को पच्छा को शीस नवायो और पच्छम वल नहीं देंदा। कबीर जी ने माणिक बचन कह के दक्षण देश हरि कवासा पच्छम अलहो मकामा। गुरु जी दे बचन ने दिल में खोज दिलै दिल खोजो यही ठौर मकामा। जो किसी दिशा च नहीं मिलना वो तुहाडे ही अंदर वसदा है, मुकाम उसका तुहाडे ही अंदर है। उदों मिलेगा जदों अपनी बिरती नूं अंतर्मुख कर लोगे। अज कबीर जी दे जिहड़े बचन ने बंदा दुखां च लंघदा व्यापदे ने दुख पौंदे ने दुखां करके पीड़ित हुंदा है, हाय हाय करदा है। जे कदे कोई रोग हो जाए लोगां तुसी सुनिया चांगरां मारदे रोंदे पर वो रोग है किथे भाई, शरीर नूं पीड़ा व्यापी है ना, पीड़ा शरीर नूं व्यापी है, दुखी मन हो रहा है। ते जेड़े मन तो अगे लंघ जांदे उन्हां दा उस पीड़ा नाल कोई संबंध नहीं हुंदा। साडे दास तो पहला तीजी जगह ते पहला होए ने संत महाराज संत अमीर सिंह जी, जिन्हां ने अपने जीवन विच 60 वार गुरु ग्रंथ साहिब दी कथा करके भोग पाए। 60 वार कथा कीती, 60 वार ही इतिहास दी कीती, 60 वार ही दसम दी कीती। गुरु साहिब दी ऐसी बख्शिश हो गई, उन्हां नूं हो गई पथरी बुढ़ापे विच, पथरी हो गई ते महापुरख कहण लगे तुहानूं हस्पताल लैके जाणा है। कहण लगे की करोगे ले जाके, कहण लगे तुहानूं तकलीफ है, कहण लगे उत्थे जाके हट जाएगी। जिद करी कहण लगे नहीं महाराज लैके जाणा अक्सर शरीर है, डाक्टर लोग रब दे बनाए तुहानूं लै जाणा है। कहण लगे चंगा फिर लै जाओ असीं मुड़के नहीं आउंदे, लै जाओगे मुड़के नहीं आवांगे। लै गए डाक्टर, क्या ऑपरेशन करना पएगा पथरी कढ़ण लई। महापुरखा फिर रोकया नहीं भाई ना करो, ठीक है जिवें उसका हुक्म है। सारे फिर संगी भी कहण लगे नहीं महाराज ये डॉक्टर कहने कोई गल नहीं। डॉक्टर टीका चुक लिया, कहने की करन लगे, वो कहने बेहोश करना जी टीका ला के। कहने कादा टीका, कहने जी नशे दा है। ਕਹਿਣ ਲੱਗੇ ਮੈਂ ਆਪਣੀ ਸਾਰੀ ਜ਼ਿੰਦਗੀ ਚ ਨਸ਼ਾ ਨਹੀਂ ਵਰਤਿਆ, ਮੈਂ ਟੀਕਾ ਲਵਾਉਣਾ ਨਹੀਂ, ਤੂੰ ਆਪਰੇਸ਼ਨ ਕਰਨਾ ਤੇ ਮੇਰੇ ਮੂੰਹ ਤੇ ਕੱਪੜਾ ਪਾ ਦੇ, ਆਪਰੇਸ਼ਨ ਕਰ ਲੈ। ਕੱਪੜਾ ਪਾ ਦਿੱਤਾ ਡਾਕਟਰਾਂ, ਡਾਕਟਰ ਪੇਟ ਪਾੜਿਆ, ਪੱਥਰੀ ਕੱਢੀ, ਆਪਰੇਸ਼ਨ ਕੀਤਾ, ਆਪ ਆਪਣੇ ਧਿਆਨ ਵਿੱਚ ਜੁੜ ਗਏ। ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ ਪੁੱਛਦਾ, ਸੰਤ ਜੀ ਆਪਰੇਸ਼ਨ ਹੋ ਗਿਆ, ਤੁਹਾਨੂੰ ਕੋਈ ਖੇਦ ਪੀੜਾ ਨਹੀਂ ਵਿਆਪੀ? ਕਹਿਣ ਲੱਗੇ ਮਨ ਨੂੰ ਵਿਆਪਦੀ ਹੋਏਗੀ, ਮੈਨੂੰ ਕੋਈ ਨਹੀਂ ਵਿਆਪੀ। ਦੁਖੀ ਮਨ ਹੁੰਦਾ ਹੈ, ਜਦੋਂ ਬੰਦਗੀ ਕਰਦੇ ਹੋ, ਇੱਕ ਇੱਕ ਸਵਾਸ ਨਾਲ ਸਿਮਰਨ ਕਰਦੇ ਹੋ, ਫਿਰ ਜੀਵ ਆਤਮਾ ਦੇ ਦੇਸ਼ ਵਿੱਚ ਪਹੁੰਚ ਜਾਂਦਾ, ਫਿਰ ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼, ਉੱਥੇ ਜਾ ਕੇ ਦੁੱਖ ਸੁੱਖ ਨਹੀਂ ਵਿਆਪਦੇ। ਤੋ ਕਬੀਰ ਜੀ ਮਹਾਰਾਜ ਅੱਜ ਪਾਵਨ ਬਾਣੀ ਵਿੱਚ ਬਚਨ ਕਰ ਰਹੇ ਕਿ ਸੰਤ ਹੋ ਮਨ ਪਵਨ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਣਿਆ। ਜਦੋਂ ਇਸ ਜੀਵ ਨੂੰ ਰੱਬ ਨਾਲ ਜੁੜਨਾ ਪ੍ਰਾਪਤ ਹੋਇਆ, ਜਦੋਂ ਇਹ ਰੱਬ ਨਾਲ ਜੁੜਿਆ, ਤੇ ਫਿਰ ਕੀ ਹੋਇਆ? ਮਨ ਪਵਨ ਸੁਖ ਬਣਿਆ। ਫਿਰ ਇਸ ਜੀਵ ਨੂੰ, ਮਨ ਦਾ ਅਰਥ ਜੀਵ ਹੈ, ਇੱਕ ਮਨ ਉਹ ਹੈ ਸੰਕਲਪਾਂ ਤੇ ਵਿਕਲਪਾਂ ਦਾ ਇਕੱਠ, ਉਹਨਾਂ ਦਾ ਸੰਗ੍ਰਹਿ। ਇੱਕ ਮਨ ਦਾ ਅਰਥ ਹੈ ਜੀਵ। ਜਦੋਂ ਇਸ ਜੀਵ ਨੇ ਰੱਬ ਨਾਲ ਜੁੜਨਾ ਪਾਇਆ, ਫਿਰ ਇਸ ਜੀਵ ਨੂੰ ਸੁਖ ਬਣਿਆ। ਮਨ ਪਵਨ ਹੈ, ਪਵਨ ਦਾ ਅਰਥ ਹੈ ਸਵਾਸ, ਜਿਹੜੇ ਅੰਦਰ ਚੱਲਦੇ ਨੇ। ਹੁਣ ਇਹਦਾ ਸਵਾਸ ਸਵਾਸ ਸਿਮਰਨ ਹੋਣ ਲੱਗ ਪਿਆ, ਸਵਾਸਾਂ ਨਾਲ ਸਿਮਰਦਾ ਹੈ। ਯਾਦ ਰੱਖਿਓ, ਜਦੋਂ ਇਹ ਸਿਮਰਨ ਕਰਦਾ ਹੈ ਤਾਂ ਮਹਾਨ ਪੁਰਸ਼ ਤੁਲਸੀਦਾਸ ਜੀ ਨੇ ਐਸੇ ਬਚਨ ਕਹਿੰਦੇ, ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨ ਕੋਈ। ਜੇ ਸੁੱਖ ਮੈਂ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਦੁੱਖ ਵਿੱਚ ਸਾਰੇ ਹੀ ਸਿਮਰਦੇ ਨੇ, ਪਰ ਜੇ ਇਹ ਸੁੱਖ ਵਿੱਚ ਵੀ ਸਿਮਰਨ ਕਰਦਾ ਰਹੇ ਤਾਂ ਦੁੱਖ ਕਿਉਂ ਹੋਵੇ ਭਾਈ? ਫਿਰ ਇਹ ਦੁੱਖਾਂ ਦੇ ਵਿੱਚੋਂ ਲੰਘ ਜਾਏ, ਗੁਜ਼ਰ ਜਾਏ। ਇਹਦੀ ਮਾਨਤਾ ਦੇ ਦਿੱਤੀ ਇਹਦੇ ਮਨ ਨੇ ਕਿ ਆਹ ਦੁੱਖ ਹੈ, ਇਹਨੂੰ ਮੰਨ ਲਿਆ ਦੁੱਖ ਹੈ, ਹੈ ਦੁੱਖ ਕੋਈ ਚੀਜ਼ ਨਹੀਂ। ਇੱਕ ਗੱਲ ਨੂੰ ਮਾਨਤਾ ਦੇ ਦਿੱਤੀ ਮਨ ਨੇ ਕਿ ਇਹ ਸੁੱਖ ਹੈ, ਉਹਨੂੰ ਸੁੱਖ ਮੰਨ ਲਿਆ, ਇੱਕ ਨੂੰ ਦੁੱਖ ਮੰਨ ਲਿਆ। ਇਹ ਤਾਂ ਮਨ ਦੀ ਮਾਨਤਾ ਹੈ। ਗੁਰੂ ਅਰਜਨ ਦੇਵ ਸਾਹਿਬ ਤੱਤੀ ਤਵੀ ਤੇ ਬੈਠ ਕੇ ਵੀ ਮਾਨਤਾ ਨਹੀਂ ਦਿੰਦੇ। ਬੈਠੇ ਤੱਤੀ ਤਵੀ ਨੇ ਤਨੇ ਤੇ ਬਚਨ ਕਰ ਰਹੇ ਨੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਕਹਿਣ ਲੱਗੇ, ਜਿਹੜਾ ਕੁਝ ਮੇਰਾ ਮਿੱਤਰ ਕਰਦਾ ਹੈ ਮੈਂ ਉਹਨੂੰ ਮੰਨ ਲਿਆ ਹੈ, ਬਸ ਜਿਹੜੇ ਉਹਦੇ ਕਰਤਵ ਨੇ ਉਹ ਸਭ ਸੁੱਖ ਦੇਣ ਵਾਲੇ ਨੇ, ਕੋਈ ਦੁੱਖ ਦੇਣ ਵਾਲਾ ਨਹੀਂ। ਉਹਦੇ ਕਰਤਵਾਂ ਚ ਸੁੱਖ ਹੈ, ਉਹ ਸਾਨੂੰ ਸੁੱਖ ਦਿੰਦਾ ਹੈ। ਉਹਨੂੰ ਪਤਾ ਨਹੀਂ ਕੀ ਕਰਨਾ, ਸਾਨੂੰ ਨਹੀਂ ਪਤਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੋ ਕੁਛ ਕਰਨਾ ਸੋ ਹਮਰਾ ਮੀਤ, ਜੋ ਕੁਝ ਕਰਨਾ ਹੈ ਉਹ ਮੇਰਾ ਮਿੱਤਰ ਹੈ, ਉਹ ਕਰ ਰਿਹਾ ਹੈ। ਕੋਈ ਫਕੀਰ ਰੱਬ ਦਾ ਪਿਆਰਾ ਕਿਤੋਂ ਭਿਕਸ਼ਾ ਮੰਗ ਕੇ ਲੈ ਕੇ ਆਇਆ, ਪਾਤਰ ਵਿਚ ਦਾਲ ਹੈ, ਮਿੱਟੀ ਦਾ ਠੂਠਾ ਹੈ, ਬਰਸਾਤ ਪਈ ਹੈ, ਸੋਚ ਰਿਹਾ ਹੈ ਕਿਤੇ ਕਣੀਆਂ ਥੰਮਣ, ਕਿਤੇ ਬੈਠ ਕੇ ਜਗ੍ਹਾ ਤੇ ਪ੍ਰਸ਼ਾਦ ਛਕਾਂ। ਰੱਬ ਦੀ ਦੇਵ ਨੇ ਐਸੀ ਹੋਈ ਕਿ ਤੁਰਿਆ ਜਾ ਰਿਹਾ ਹੈ ਤੇ ਤੁਰਿਆ ਜਾਂਦਾ ਜਾਂਦਾ ਪੈਰ ਤਿਲਕ ਗਿਆ ਤੇ ਡਿੱਗ ਪਿਆ, ਜਿਹੜਾ ਹੱਥ ਵਾਲਾ ਠੂਠਾ ਸੀ ਨਾ ਉਹ ਟੁੱਟ ਗਿਆ। ਠੂਠਾ ਟੁੱਟ ਗਿਆ, ਦਾਲ ਡੁੱਲ ਗਈ, ਰੱਬ ਤੇ ਗਿਲਾ ਹੋਇਆ। ਉੱਪਰ ਨੂੰ ਮੁੱਖ ਕਰਕੇ ਕਹਿੰਦਾ, ਭਗਵਾਨ ਤੈਨੂੰ ਮੇਰਾ ਮਿੱਟੀ ਦਾ ਠੂਠਾ ਵੀ ਚੰਗਾ ਨਹੀਂ ਲੱਗਿਆ, ਇੱਕ ਠੂਠਾ ਮੇਰੇ ਕੋਲ ਉਹ ਵੀ ਤੈਨੂੰ ਚੰਗਾ ਨਹੀਂ ਲੱਗਿਆ, ਤੂੰ ਤੋੜ ਦਿੱਤਾ। ਅਜੇ 10 ਕਦਮਾਂ ਹੀ ਗਿਆ ਹੈ ਤੇ ਕੋਈ ਵਿਅਕਤੀ ਛੰਨਾ ਲੈ ਕੇ ਖੜਾ ਹੈ, ਸਾਈਂ ਜੀ ਇਹ ਛੰਨਾ ਲੈ ਲਓ। ਅੱਖਾਂ ਚ ਆਂਸੂ ਆ ਗਏ, ਕਹਿੰਦਾ ਮੈਨੂੰ ਨਹੀਂ ਸੀ ਪਤਾ ਮੈਂ ਗਲਤ ਤੇਰੇ ਨਾਲ ਗਿਲਾ ਕੀਤਾ, ਮੈਂ ਗਲਤ ਅਫਸੋਸ ਕੀਤਾ, ਮੈਂ ਗਲਤ ਬਚਨ ਤੈਨੂੰ ਕਹੇ, ਮੈਨੂੰ ਨਹੀਂ ਸੀ ਪਤਾ ਕਿ ਤੂੰ ਮੇਰਾ ਠੂਠਾ ਤੋੜ ਕੇ ਮੈਨੂੰ ਛੰਨਾ ਦੇਣਾ ਚਾਹੁੰਦਾ, ਮੈਂ ਨਹੀਂ ਸੀ ਜਾਣਦਾ। ਜੀਵ ਅਗਿਆਤ ਹੈ, ਇਸ ਨੂੰ ਗਿਆਨ ਨਹੀਂ, ਉਸਨੇ ਕੀ ਕਰਨਾ ਇਸ ਨੂੰ ਕੋਈ ਪਤਾ ਨਹੀਂ, ਇਸ ਨੂੰ ਭਵਿੱਖਤ ਵਿਚ ਉਸਨੇ ਕਿੱਥੇ ਪਹੁੰਚਾਉਣਾ ਕੋਈ ਪਤਾ ਨਹੀਂ। ਇਸ ਕਰਕੇ ਕਈ ਵਾਰ ਇਹ ਉਹਦੀਆਂ ਗੱਲਾਂ ਤੇ ਗਿਲੇ ਕਰ ਲੈਂਦਾ, ਉਹਦੇ ਨਾਲ ਨਾਰਾਜ਼ ਹੋ ਜਾਂਦਾ। ਪਰ ਯਾਦ ਰੱਖਿਓ, ਉਹ ਈਸ਼ਵਰ ਹੈ, ਉਹ ਕਿਸੇ ਦਾ ਬੁਰਾ ਕਰਦਾ ਨਹੀਂ, ਉਹ ਜੀਵਾਂ ਦਾ ਜੋ ਕੁਝ ਕਰਦਾ ਹੈ ਭਲਾ ਹੀ ਕਰਦਾ ਹੈ। ਇਹ ਜੀਵ ਹੈ ਕਿ ਆਪਣੇ ਟੇਢੇ ਮੇਢੇ ਢੰਗਾਂ ਨਾਲ ਆਪਣਾ ਬੁਰਾ ਆਪ ਹੀ ਕਰਨ ਦੇ ਚਲੇ ਜਾਂਦੇ ਨੇ, ਉਹ ਬੁਰਾ ਨਹੀਂ ਕਰਦਾ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਹੁਣ ਸੰਤ ਹੋ ਮਨ ਪਵਨ ਸੁਖ ਬਣਿਆ, ਰੱਬ ਦੇ ਪਿਆਰਿਆਂ ਦੀ ਸੰਗਤ ਵਿਚ ਜਾ ਕੇ ਮਨ ਵੀ ਸੁਖੀ ਹੈ, ਸਵਾਸਾਂ ਕਰਕੇ ਸਿਮਰਨ ਵੀ ਕਰਦੇ ਹਾਂ ਤੇ ਰੱਬ ਨਾਲ ਕੁਝ ਜੁੜਨਾ ਵੀ ਪ੍ਰਾਪਤ ਹੋਇਆ, ਕਿਛ ਜੋਗ ਪ੍ਰਾਪਤ ਗਣਿਆ, ਕੁਝ ਰੱਬ ਨਾਲ ਜੁੜੇ ਵੀ ਹਾਂ। ਕਬੀਰ ਜੀ ਕਹਿੰਦੇ ਨੇ ਇਹ ਸਾਰਾ ਕੁਝ ਭਲਾ ਵਾਪਰਿਆ ਕਿਵੇਂ, ਅਗਲੀਆਂ ਪੰਕਤੀਆਂ ਚ ਦੱਸਦੇ ਹਨ।
ਗੁਰ ਦਿਖਲਾਈ ਮੋਰੇ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਗੁਰੂ ਨੇ ਗਿਆਨ ਦੇ ਕੇ ਉਹ ਜਿਹੜੀ ਵਿਕਾਰਾਂ ਦੀ ਮੋਰੀ ਹੈ ਨਾ, ਜਿੱਥੋਂ ਦੀ ਵਿਕਾਰ ਮਨ ਚ ਪ੍ਰਵੇਸ਼ ਕਰਦੇ, ਗੁਰੂ ਨੇ ਉਹ ਦੱਸ ਦਿੱਤਾ ਕਿ ਆਹ ਜਗ੍ਹਾ ਹੈ, ਐਸ ਕਰਕੇ ਮਨ ਵਿਚ ਵਿਕਾਰ ਆਉਂਦੇ। ਜਿਤ ਮਿਰਗ ਪੜਤ ਹੈ ਚੋਰੀ, ਜੇ ਭਲਾ ਅੱਠੇ ਪਹਿਰ ਸਿਮਰਨ ਹੀ ਕਰਦੇ ਰਹੋ ਤੇ ਕੀ ਮਨ ਵਿਕਾਰਾਂ ਨੂੰ ਚਿਤਵੇਗਾ। ਗੁਰੂ ਸਾਹਿਬ ਨੇ ਬਚਨ ਕਹੇ ਨੇ ਬਾਣੀ ਚ, ਪਹਿਲਾਂ ਆਪ ਕਹਿੰਦੇ ਨੇ, ਮਾਈ ਮਨ ਮੇਰੋ ਬਸ ਨਾ ਹੈ, ਨਿਸ ਬਾਸਰ ਵਿਖਿਅਨ ਕੋ ਧਾਵਤ ਕਹਿ ਵਿਦ ਰੋਕੋਤਾ ਹੈ। ਕਹਿੰਦੇ ਭਾਈ ਜਿਹੜਾ ਮੇਰਾ ਮਨ ਹੈ ਨਾ, ਇਹ ਮੇਰੇ ਵਸ ਵਿਚ ਨਹੀਂ ਹੈ, ਰਾਤ ਦਿਨ ਇਹ ਮੇਰਾ ਮਨ ਵਿਕਾਰਾਂ ਵੱਲ ਦੌੜਦਾ, ਇਹਨੂੰ ਮੈਂ ਕਿਹੜੇ ਤਰੀਕੇ ਨਾਲ ਰੁਕਣਾ ਕਰਾਂ। ਫਿਰ ਇੱਕ ਥਾਂ ਆਪ ਕਹਿੰਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਘਰ ਬੈਠੋ ਬਿਸਰਾ। ਜਦੋਂ ਇਹ ਜੀਵ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈਂਦਾ ਭਾਵ ਨਾਮ ਜਪਣ ਲੱਗ ਜਾਂਦਾ ਹੈ, ਉਦੋਂ ਇਹਦਾ ਦੌੜਦਾ ਹੋਇਆ ਮਨ ਆਪਣੇ ਆਪ ਰੁਕ ਜਾਂਦਾ। ਕਿੰਨੀ ਕੁ ਦੇਰ ਦੌੜੇਗਾ? ਜਦੋਂ ਜਪੀ ਜਾਓਗੇ ਕਿੰਨੀ ਕੁ ਦੇਰ ਦੌੜੇਗਾ? ਮਹਾਂਪੁਰਖਾਂ ਤੇ ਕਿਸੇ ਨੇ ਸਵਾਲ ਕੀਤਾ, ਕਹਿੰਦਾ ਜੀ ਨਾਮ ਜਪਦੇ ਹਾਂ ਮਨ ਤਾਂ ਟਿਕਦਾ ਨਹੀਂ। ਕਹਿਣ ਲੱਗੇ ਜਪੀ ਜਾਓ, ਕਿੱਥੇ ਕੁ ਜਾਏਗਾ ਮਨ? ਕਹਿੰਦੇ ਬਸ ਇੱਕ ਗੱਲ ਦਾ ਖਿਆਲ ਕਰਿਓ, ਜਿਹੜਾ ਤੁਹਾਡਾ ਤਨ ਹੈ ਨਾ ਤਨ, ਇਹਨੂੰ ਮਨ ਦੇ ਮਗਰ ਨਾ ਲੱਗਣ ਦਿਓ। ਦੌੜਦਾ ਮਨ ਦੌੜਨ ਦਿਓ, ਤੁਸੀਂ ਸਿਮਰਨ ਕਰੀ ਜਾਓ, ਤੁਸੀਂ ਬਾਣੀ ਪੜ੍ਹੀ ਜਾਓ, ਦੌੜਦਾ ਦੌੜੀ ਜਾਏ, ਅਖੀਰ ਦੌੜ ਦੌੜ ਕੇ ਥੱਕ ਜਾਏਗਾ, ਟਿਕੇਗਾ ਆਪਣੇ ਆਪ। ਗੱਲ ਤਾਂ ਉਦੋਂ ਵਿਗੜਦੀ ਹੈ ਜਦੋਂ ਗੁਟਕਾ ਲੈ ਕੇ ਬੈਠਦੇ ਹੋ ਤੇ ਮਨ ਕਹਿੰਦਾ ਪਾਠ ਕਰਨ ਨੂੰ ਰਹਿਣ ਦੇ, ਗੁਟਕਾ ਤਾਂ ਤਨ ਕੋਲ ਹੈ ਨਾ, ਹੱਥਾਂ ਚ ਫੜਿਆ ਹੈ, ਮਨ ਕਹਿੰਦਾ ਰਹਿਣ ਦੇ, ਇਹਨੂੰ ਗੁਟਕਾ ਸੰਕੋਚਿਆ ਤੇ ਰੱਖ ਦਿੱਤਾ, ਲੈ ਭਾਈ ਰਹਿਣ। ਇਹਨੇ ਆਉਣਾ ਸੀ ਗੁਰੂ ਘਰ ਸਤਸੰਗ ਕਰਨ ਲਈ, ਮਨ ਨੇ ਇਹਨੂੰ ਆਵਾਜ਼ ਦਿੱਤੀ ਨਾ ਜਾ, ਕੀ ਕਰਨਾ ਜਾ ਕੇ, ਕੱਲ ਜਾਵਾਂਗੇ। ਇਹਨੇ ਤਨ ਨੂੰ ਮਨ ਦੇ ਮਗਰ ਲਾ ਲਿਆ, ਜੋ ਕਿਹਾ ਰਹਿਣ ਦੇ, ਮਨ ਨੇ ਕਿਹਾ ਇਹਨੇ ਕਿਹਾ ਚੱਲ ਨਹੀਂ ਜਾਂਦੇ, ਇਹਦਾ ਕਰਮ ਬਣ ਗਿਆ। ਇਹ ਕਰਦਾ ਸੀ ਸਿਮਰਨ, ਮਨ ਵਿੱਚ ਸੰਕਲਪ ਆ ਗਿਆ ਕਿ ਚੋਰੀ ਕਰਨ ਜਾਣਾ ਹੈ, ਕਰਦਾ ਸੀ ਸਿਮਰਨ, ਮਨ ਵਿੱਚ ਆ ਗਿਆ ਸੰਕਲਪ ਕਿ ਚੋਰੀ ਕਰਨ ਜਾਣਾ। ਜੇ ਇਹ ਭਲਾ ਉੱਠ ਕੇ ਨਾ ਤੁਰੇ ਤੇ ਚੋਰੀ ਹੋ ਜਾਏਗੀ? ਜੇ ਸਿਮਰਨ ਕਰਦਾ ਹੀ ਰਹੇ, ਜਿਵੇਂ ਸੰਕਲਪ ਆਇਆ ਹੈ ਉਵੇਂ ਹੀ ਮਿਟ ਜਾਏਗਾ, ਕਰਮ ਤਾਂ ਨਹੀਂ ਨਾ ਬਣੇਗਾ। ਕਰਮ ਤਾਂ ਉਦੋਂ ਬਣੇਗਾ, ਇਹ ਸਿਮਰਨ ਕਰਦਾ ਸੀ ਮਨ ਵਿੱਚ ਸੰਕਲਪ ਆਇਆ ਚੱਲ ਚੋਰੀ ਕਰਨ ਜਾਣਾ, ਇਹ ਉੱਠ ਕੇ ਚੋਰੀ ਕਰਨ ਤੁਰ ਗਿਆ, ਚੋਰੀ ਕਰ ਲਿਆ, ਕਰਮ ਬਣ ਗਿਆ। ਫਲ ਤਾਂ ਕਰਮਾਂ ਦਾ ਮਿਲਣਾ, ਕਰਮਾਂ ਉੱਪਰ ਨਿਬੜਾ ਜੇ ਲੋਚਾ ਸਭ ਕੋਏ, ਤੇ ਜੇ ਸੰਕਲਪ ਆਇਆ ਸੀ ਚੋਰੀ ਕਰਨੀ, ਸਿਮਰਨ ਕਰੀ ਗਿਆ, ਸੰਕਲਪ ਆਇਆ ਤੇ ਚਲਿਆ ਗਿਆ, ਪਾਣੀ ਤੇ ਬੁਲਬੁਲਾ ਪੈਦਾ ਹੋਏ ਟੁੱਟ ਜਾਏ, ਪਾਣੀ ਤਾਂ ਪਾਣੀ ਹੈ, ਬੁਲਬੁਲਾ ਬਣਿਆ ਬਣ ਵੀ ਸਕਦੇ ਨੇ, ਬੁਲਬੁਲੇ ਮਿਟ ਵੀ ਸਕਦੇ। ਤੋ ਕਬੀਰ ਜੀ ਕਹਿੰਦੇ ਨੇ ਗੁਰੂ ਨੇ ਉਹ ਮੋਰੀ ਦਿਖਾ ਦਿੱਤੀ, ਗੁਰ ਦਿਖਲਾਈ ਮੋਰੀ। ਉਹ ਮੋਰੀ ਕੀ ਹੈ? ਅਗਿਆਨਤਾ, ਹਉਮੈ, ਤ੍ਰਿਸ਼ਨਾ, ਵਕਾਰ, ਵਕਾਰਾਂ ਦੇ ਮਿਰਗ ਜਿੱਧਰ ਦੀ ਵੜਦੇ, ਉਹ ਹੈ ਅਗਿਆਨਤਾ ਦੀ ਮੋਰੀ। ਨਾਮ ਤੋਂ ਹੀਣੇ ਪੁਰਸ਼ ਜਦੋਂ ਨਾਮ ਤੋਂ ਹੀਣੇ ਹੋ ਜਾਂਦੇ ਨੇ, ਮਨ ਤਾਂ ਕੁਝ ਚਾਹੇਗਾ, ਮਨ ਤਾਂ ਕਿਧਰੇ ਦੌੜੇਗਾ। ਮਨ ਨੂੰ ਮੋੜਨਾ ਹੈ, ਬਾਣੀ ਇਹ ਦੱਸਦੀ, ਮਨ ਦੇ ਮਗਰ ਨਹੀਂ ਦੌੜਨਾ, ਬਲਕਿ ਸਤਿਗੁਰੂ ਜੀ ਕਹਿੰਦੇ ਨੇ ਮਨ ਨੂੰ ਮੋੜਨਾ ਹੈ, ਮਨ ਨੂੰ ਸਮਝਾਉਣਾ ਹੈ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਹੀਂ ਤੇਰਾ ਨਾਲੇ। ਜਦੋਂ ਵੀ ਮਨ ਡੋਲੇ, ਮਨ ਨੂੰ ਗੁਰੂ ਕੇ ਸ਼ਬਦ ਦਾ ਆਸਰਾ ਦੇਣਾ। ਤੇ ਬਾਣੀ ਦੇ ਬਚਨ ਨੇ ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਸਥੰਮਨ, ਜਿਉ ਪਾਖਾਣ ਨਾਵ ਚੜਤਰ ਹੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ। ਮਨ ਰੁਕ ਜਾਏਗਾ। ਕਬੀਰ ਜੀ ਕਹਿੰਦੇ ਉਹ ਜਿਹੜੀ ਅਗਿਆਨਤਾ ਦੀ ਮੋਰੀ ਸੀ ਉਹ ਗੁਰੂ ਨੇ ਦਿਖਾ ਦਿੱਤੀ, ਗੁਰ ਦਿਖਲਾਈ ਮੋਰੀ। ਜਿੱਤ ਮਿਰਗ ਪੜਤ ਹੈ ਚੋਰੀ, ਜਿੱਥੋਂ ਦੀ ਆ ਕੇ ਕਾਮ ਰੂਪੀ ਮਿਰਗ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਆਉਂਦੇ ਸਨ ਤੇ ਆ ਕੇ ਸ਼ੁਭ ਗੁਣਾਂ ਦੀ ਖੇਤੀ ਨੂੰ ਚੁਗ ਜਾਂਦੇ ਸਨ। ਕਬੀਰ ਜੀ ਕਹਿੰਦੇ ਫਿਰ ਜਦੋਂ ਪਤਾ ਚੱਲ ਗਿਆ ਕਿ ਇਹ ਇੱਥੋਂ ਦੀ ਪ੍ਰਵੇਸ਼ ਕਰਦੇ ਨੇ ਤੇ ਫਿਰ ਆਪ ਅਗਲੀ ਪੰਕਤੀ ਚ ਕਹਿ ਰਹੇ ਹਨ
ਮੂੰਦਲੀਏ ਦਰਵਾਜ਼ੇ
ਕਹਿੰਦੇ ਫਿਰ ਉਹ ਅਗਿਆਨਤਾ ਦੇ ਦਰਵਾਜ਼ੇ ਬੰਦ ਕਰ ਲੈ ਗੁਰੂ ਦੇ ਗਿਆਨ ਵਿੱਚ ਪ੍ਰਵੇਸ਼ ਕਰ ਗਏ ਯਾਦ ਰੱਖਿਓ ਬਾਣੀ ਨੇ ਐਸੇ ਬਚਨ ਕਹੇ ਨੇ ਕਿ ਗਿਆਨ ਗੁਰੂ ਤੋਂ ਬਿਨਾਂ ਹੋ ਨਹੀਂ ਸਕਦਾ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬਰਮੈ ਨਾਰਦੈ ਵੇਦ ਵਿਆਸਾ ਕੋਏ ਸਤਿਗੁਰੂ ਦੇ ਬਚਨ ਨੇ ਗੁਰਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਕਹਿੰਦੇ ਸੱਚ ਤੋਂ ਬਿਨਾਂ ਮਨੁੱਖ ਸਿਕਸ਼ਾਵਾਨ ਨਹੀਂ ਹੋ ਸਕਦਾ ਸੱਚ ਤੋਂ ਉੱਪਰ ਦੀ ਸਿੱਖਿਆ ਕੋਈ ਨਹੀਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਜਿੰਨੀ ਦੇਰ ਇਹ ਧਰਮੀ ਨਹੀਂ ਹੁੰਦਾ ਓਨੀ ਦੇਰ ਧਿਆਨ ਨਹੀਂ ਜੁੜ ਸਕਦਾ ਗੁਰਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਤੋ ਕਬੀਰ ਜੀ ਕਹਿੰਦੇ ਗੁਰੂ ਦੇ ਗਿਆਨ ਵਿੱਚ ਮਨ ਕਰ ਗਿਆ ਪ੍ਰਵੇਸ਼ ਫਿਰ ਉਹ ਦਰਵਾਜ਼ੇ ਬੰਦ ਹੋ ਗਏ ਗੁਰੂ ਨੇ ਕਿਹਾ ਨਿੰਦਾ ਨਾ ਕਰੀ ਨਿੰਦਾ ਛੱਡਤੀ ਦਰਵਾਜ਼ਾ ਬੰਦ ਹੋ ਗਿਆ ਗੁਰੂ ਨੇ ਕਿਹਾ ਝੂਠ ਨਹੀਂ ਬੋਲਣਾ ਝੂਠ ਬੋਲਣਾ ਛੱਡਤਾ ਦਰਵਾਜ਼ਾ ਬੰਦ ਹੋ ਗਿਆ ਗੁਰੂ ਨੇ ਕਿਹਾ ਸਿਮਰਨ ਕਰਨਾ ਹੈ ਗਿਆਨ ਦਾ ਦੀਵਾ ਜਗ ਪਏਗਾ ਗੁਰੂ ਦੇ ਬਚਨ ਮੰਨ ਕੇ ਸਿਮਰਨ ਕੀਤਾ ਗਿਆਨ ਹੋ ਗਿਆ ਜਦੋਂ ਗਿਆਨ ਹੋ ਗਿਆ ਉਦੋਂ ਉਹ ਕਰਤਾ ਪ੍ਰਗਟ ਹੋ ਗਿਆ ਫਿਰ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਵਕਾਰ ਚਲੇ ਗਏ ਵਕਾਰਾਂ ਦੀ ਕੋਈ ਜਗ੍ਹਾ ਨਹੀਂ ਫਿਰ ਉਪਰੋਹਿਤ ਹੋ ਜਾਂਦੇ ਨੇ ਛੱਡ ਜਾਂਦੇ ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਫਿਰ ਮੂੰਦ ਲੀਏ ਦਰਵਾਜ਼ੇ ਫਿਰ ਅਸਰ ਕੀ ਹੋਇਆ ਬਾਜੀ ਵਾਲੇ ਅਨਹਦ ਬਾਜੇ ਅਨਹਦ ਬਾਜੇ ਬਾਜੀ ਵਾਲੇ ਵੱਜ ਗਏ ਅਨਹਦ ਬਾਜੇ ਵੱਜ ਗਏ ਪਤਾ ਚੱਲ ਗਿਆ ਕਿ ਸੁਧੋ ਹੰ ਮੈਂ ਹੀ ਪਵਿੱਤਰ ਹਾਂ ਬੁੱਧੋ ਹੰ ਮੈਂ ਹੀ ਨਿਰਮਲ ਬੁੱਧੀ ਹਾਂ ਨਿਰਵਿਕਾਰੋ ਹੰ ਮੈਂ ਹੀ ਹਾਂ ਤੁਹਾਡੇ ਜਾਂ ਮਨ ਨਾਲ ਹੈ ਜਾਂ ਤੁਹਾਡੇ ਸਰੀਰ ਨਾਲ ਹੈ ਸਾਰੇ ਪੁੰਨ ਕਰਮਾਂ ਦਾ ਸੰਬੰਧ ਵੀ ਜਾਂ ਤੁਹਾਡੇ ਮਨ ਨਾਲ ਹੈ ਜਾਂ ਤੁਹਾਡੇ ਸਰੀਰ ਨਾਲ ਹੈ ਆਤਮਾ ਦੁਆ ਤੋਂ ਪਰੇ ਹੈ ਪਾਪ ਤੋਂ ਵੀ ਪਰੇ ਹੈ ਉਹਨਾਂ ਤੋਂ ਵੀ ਪਰੇ ਹੈ ਇਸ ਕਰਕੇ ਗੁਰੂ ਸਾਹਿਬ ਨੇ ਬਾਣੀ ਚ ਐਸੇ ਬਚਨ ਕਹੇ ਨੇ ਕਿ ਅੰਤਰ ਸੁਨੰ ਬਾਹਰ ਸੁਨੰ ਤੇਰ ਭਵਨ ਸੁਨ ਮਸੁਨੰ ਚੌਥਾ ਸੁਨ ਜੋ ਨਰ ਜਾਣ ਤਾਂ ਕੋ ਪਾਪ ਨ ਪੁੰਨੰ ਜਿਹੜਾ ਵਿਅਕਤੀ ਚੌਥੀ ਅਵਸਥਾ ਵਿੱਚ ਪਹੁੰਚ ਜਾਂਦਾ ਜਾਗਰਤ ਸੁਪਨ ਸੁਖੋਪਤ ਤੁਰਿਆ ਜਾਗਰਤ ਸੁਪਨ ਸੁਖੋਪਤ ਤੁਰਿਆ ਇਹ ਚਾਰ ਅਵਸਥਾ ਨੇ ਜਿਹੜਾ ਇਹਨਾਂ ਚਾਰਾਂ ਤੋਂ ਉੱਪਰ ਟੱਪ ਜਾਂਦਾ ਹੈ ਆਤਮ ਭੂਪਤ ਕੀ ਏ ਪੁਰੀਆ ਇਹਨਾਂ ਚਾਰਾਂ ਤੋਂ ਉੱਚੇ ਉੱਠ ਜਾਣਾ ਜਾਣ ਨਾਲ ਹੀ ਬੰਦੇ ਨੂੰ ਆਤਮਕ ਗਿਆਨ ਹੁੰਦਾ ਹੈ ਇਹ ਫਿਰ ਜਾਣ ਸਕਦਾ ਕਿ ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨ ਕੋਈ ਜੀਓ ਕਿ ਉਹ ਈਸ਼ਵਰ ਜੋ ਸਾਰੇ ਸੰਸਾਰ ਦਾ ਸਿਧਾਂਤ ਹੈ ਜਿਸ ਦੀ ਜੋਤ ਸਾਰਿਆਂ ਵਿੱਚ ਹੈ ਸਭ ਮਹਿ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਇਹਨੂੰ ਪਤਾ ਚੱਲ ਜਾਂਦਾ ਕਿ ਉਹ ਜੋਤ ਕੋਈ ਦੂਸਰਾ ਨਹੀਂ ਉਹ ਮੈਂ ਹੀ ਹਾਂ ਮੇਰੇ ਵਿੱਚ ਹੀ ਹੈ ਉਹ ਸਭ ਕੁਝ ਸੋ ਹੰ ਭੇਦ ਨਾ ਕੋਈ ਜੀਉ ਮੇਰੇ ਤੇ ਉਸ ਵਿੱਚ ਕੋਈ ਫਰਕ ਨਹੀਂ ਹੈ ਤਾਂ ਕਬੀਰ ਜੀ ਕਹਿੰਦੇ ਨੇ ਫਿਰ ਭਾਈ ਜਦੋਂ ਮੂੰਹ ਦਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਜਦੋਂ ਕਦੇ ਇਹ ਤੁਰਿਆ ਵੀ ਜਾਂਦਾ ਤਾਂ ਵੀ ਬੈਠਾ ਹੈ ਤਾਂ ਵੀ ਅੰਦਰੋਂ ਉਹਦੀ ਛੁੰਟਕਾਰ ਪੈਦਾ ਹੁੰਦੀ ਬਸ ਇਉਂ ਹੋ ਗਿਆ ਕਿ ਉਹਦਾ ਜੀਵਨ ਇੱਕ ਸੁਰ ਹੋ ਗਿਆ ਉਸ ਨਾਲ ਯਾਦ ਰੱਖਿਓ ਵੀਣਾ ਹੁੰਦੀ ਨਾ ਵੀਣਾ ਵੀਣਾ ਵੀਹ ਵੀਣਾ ਹੋਣ ਉਹਨਾਂ ਸਾਰੀਆਂ ਨੂੰ ਇੱਕ ਸੁਰ ਕਰ ਲਓ ਬਾਕੀ ਦੀਆਂ ਨੂੰ ਰੱਖ ਦਿਓ ਕੋਣੇ ਚ ਇੱਕ ਨੂੰ ਲੈ ਕੇ ਵਜਾਉਣ ਲੱਗ ਜਾਓ ਜਦੋਂ ਇੱਕ ਸੁਰ ਨੇ ਨਾ ਉਹ ਜਿਹੜੀਆਂ 19 ਬਾਕੀ ਕੋਣੇ ਚ ਪਈਆਂ ਨੇ ਉਹਨਾਂ ਵਿੱਚੋਂ ਵੀ ਉਹੀ ਚੁਣਕਾਰ ਆਏਗੀ ਜੋ ਇੱਕ ਚੋਂ ਆ ਰਹੀ ਹੈ ਜਦੋਂ ਮਨੁੱਖ ਦਾ ਜੀਵਨ ਨਿਰੰਕਾਰ ਨਾਲ ਇੱਕ ਸੁਰ ਹੋ ਜਾਂਦਾ ਯਾਦ ਰੱਖਿਓ ਬਾਣੀ ਐਸੇ ਬਚਨ ਕਹਿੰਦੀ ਇਨ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ ਜਦੋਂ ਇਹਦੀ ਦਸ਼ਾ ਬਦਲਦੀ ਅੱਜ ਸੰਸਾਰ ਵੱਲ ਹੈ ਫਿਰ ਸੰਸਾਰ ਵੱਲੋਂ ਹਟਦੀ ਨਿਰੰਕਾਰ ਨਾਲ ਜੁੜ ਜਾਂਦੀ ਫਿਰ ਉਸ ਦਾ ਰੂਪ ਹੋ ਜਾਂਦਾ ਹਰ ਕਾ ਸੇਵਕ ਹਰ ਹੀ ਜਿਹਾ ਕਬੀਰ ਜੀ ਨੇ ਬਚਨ ਕਹੇ ਨਾ ਬਾਣੀ ਚ ਕਦੇ ਆਪ ਇਹ ਕਹਿੰਦੇ ਕਹਿੰਦੇ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਹਿੰਦੇ ਰਸਤੇ ਦਾ ਰੋੜਾ ਬਣ ਜਾ ਐਸੀ ਨਿਮਰਤਾ ਥਾਰ ਲੈ ਫਿਰ ਤੈਨੂੰ ਰੱਬ ਮਿਲ ਜਾਏਗਾ ਫਿਰ ਆਪ ਕਹਿੰਦੇ ਨਹੀਂ ਬਿਰਤੀ ਉੱਚੀ ਚਲੀ ਗਈ ਕਹਿਣ ਲੱਗੇ ਰੋੜਾ ਹੁਆ ਤੋ ਕਿਆ ਭਇਆ ਪੰਥੀ ਕੋ ਦੁੱਖ ਦੇ ਕਹਿੰਦੇ ਰੋੜਾ ਬਣ ਗਿਆ ਫਿਰ ਕੀ ਹੋਈ ਕਿਸੇ ਦੇ ਪੈਰ ਚ ਠੇਡਾ ਬਣ ਕੇ ਵਜੇਗਾ ਦੁੱਖ ਹੋਏਗਾ ਹਰ ਜਨ ਐਸਾ ਚਾਹੀਏ ਜਿਉਂ ਧਰਣੀ ਮੈਂ ਖੇਹ ਜਿਵੇਂ ਕਹਿੰਦੇ ਰਸਤੇ ਦੀ ਮਿੱਟੀ ਹੈ ਧਰਤੀ ਦੀ ਮਿੱਟੀ ਹੈ ਖੇਹ ਹੈ ਖੇਹ ਵਰਗਾ ਬਣ ਜਾ ਫਿਰ ਆਪ ਕਹਿਣ ਲੱਗੇ ਨਹੀਂ ਖੇਹ ਹੋਈ ਤੋ ਕਿਆ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਕਹਿੰਦੇ ਪਾਣੀ ਵਰਗਾ ਹੋ ਜਾ ਜਿਹੜੇ ਬਰਤਨ ਚ ਪੈਂਦਾ ਉਸੇ ਦਾ ਰੂਪ ਥਾਰ ਲੈਂਦਾ ਜਿਹੜਾ ਰੰਗ ਪਾ ਦੇ ਉਹੋ ਜਿਹਾ ਹੀ ਬਣ ਜਾਂਦਾ ਫਿਰ ਕਹਿਣ ਲੱਗੇ ਨਹੀਂ ਭਾਈ ਪਾਣੀ ਹੁਆ ਤੋ ਕਿਆ ਭਇਆ ਸੀਰਾ ਤਾਤਾ ਹੋਏ ਉੱਥੇ ਵੀ ਕਹਿੰਦੇ ਦੁੱਖ ਹੈ ਕਦੇ ਠੰਡਾ ਹੋ ਜਾਂਦਾ ਕਦੇ ਗਰਮ ਹੋ ਜਾਂਦਾ ਫਿਰ ਬਚਨ ਆਏ ਕਹਿਣ ਲੱਗੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਹਿੰਦੇ ਰੱਬ ਦਾ ਪਿਆਰਾ ਤਾਂ ਐਸਾ ਚਾਹੀਦਾ ਜੈਸਾ ਰੱਬ ਹੀ ਹੈ ਰੱਬ ਵਰਗਾ ਹੀ ਬਣ ਜਾ ਫਿਰ ਪ੍ਰਵਾਨ ਹੋਏਗਾ ਆਪ ਜੀ ਇੱਥੇ ਕਹਿ ਰਹੇ ਨੇ ਕਹਿੰਦੇ ਭਾਈ ਬਾਜੀ ਵਾਲੇ ਅਨਹਦ ਬਾਜੇ ਅਨਹਦ ਬਾਜੇ ਵੱਜ ਗਏ ਇੱਕ ਰਸ ਸੰਗਿਆ ਦੇ ਬਸ ਆਨੰਦ ਵਿੱਚ ਰਹਿੰਦਾ ਹੁਣ ਜਿੱਥੇ ਬੈਠਦਾ ਉਸ ਦਾ ਆਨੰਦ ਮਾਣਦਾ ਤੁਰਿਆ ਜਾਂਦਾ ਵੀ ਆਨੰਦ ਮਾਣਦਾ ਜੇ ਸੌਂਦਾ ਤਾਂ ਵੀ ਆਨੰਦ ਵਿੱਚ ਹੈ ਬਾਣੀ ਦੇ ਬਚਨ ਨੇ ਜਾਂ ਬਹਿ ਗੁਰਮੁਖ ਹਰ ਨਾਮ ਬੋਲੇ ਤੇ ਜਾਂ ਖੜਾ ਗੁਰਮੁਖ ਹਰ ਹਰ ਕਹਿਆ ਜੇ ਖੜਦਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਜੇ ਬਹਿੰਦਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਜੇ ਸੌਂਦਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਬਸ ਫਿਰ ਐਸੀ ਬਿਰਤੀ ਹੋ ਗਈ ਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ ਉੱਠਦਿਆਂ ਬਹਿੰਦਿਆਂ ਸੁੱਤਿਆਂ ਈਸ਼ਵਰ ਦੇ ਨਾਮ ਨਾਲ ਜੁੜਿਆ ਰਹਿੰਦਾ ਕਬੀਰ ਜੀ ਮਹਾਰਾਜ ਕਹਿੰਦੇ ਬਾਜੀ ਵਾਲੇ ਅਨਹਦ ਬਾਜੇ ਅਗਲੀ ਪੰਕਤੀ ਚ ਕਹਿੰਦੇ ਹਨ
ਕੁੰਭ ਕਮਲ ਜਲ ਭਰਿਆ।
ਬਸ ਕਹਿੰਦੇ ਐਸਾ ਸੀ ਜਦੋਂ ਹਿਰਦੇ ਰੂਪੀ ਕਮਲ ਪਹਿਲਾਂ ਸੰਸਾਰ ਦੇ ਕਰਮਾਂ ਰੂਪੀ ਜਲ ਨਾਲ ਭਰਿਆ ਸੀ। ਹੁਣ ਕਹਿੰਦੇ ਗੱਲ ਕੀ ਹੋ ਗਈ, ਹੁਣ ਬਦਲੀ ਹੋ ਗਿਆ ਕੰਮ। ਭਾਈ ਅਗਲੀ ਪੰਕਤੀ ਚ ਦੱਸਦੇ ਨੇ
ਜਲ ਮੇਟਿਆ ਉਬਾ ਕਰਿਆ।
ਕਹਿੰਦੇ ਹੁਣ ਇਉਂ ਹੋ ਗਿਆ ਕਿ ਇਹਨੂੰ ਕਰਕੇ ਉਲਟਾ ਉਹ ਸੰਸਾਰ ਦੇ ਸਾਕਾਮ ਕਰਮਾਂ ਦਾ ਜਲ ਡੋਲ ਦਿੱਤਾ ਤੇ ਈਸ਼ਵਰ ਵੱਲ ਉਭਾ ਕਰਿਆ, ਉਹਦੇ ਵੱਲ ਸਿੱਧਾ ਹੋ ਗਿਆ, ਨਾਮ ਜਲ ਇਸ ਵਿੱਚ ਪ੍ਰਵੇਸ਼ ਕਰ ਗਿਆ। ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ ਭਾਈ
ਕਹੋ ਕਬੀਰ ਜਨ ਜਾਣਿਆ।
ਮੈਂ ਜਨ ਨੇ ਉਸ ਈਸ਼ਵਰ ਨੂੰ ਜਾਣ ਲੈਣਾ ਕੀਤਾ।
ਜੋ ਜਾਣਿਆ ਤੋ ਮਨ ਮੰਨਿਆ।
ਬਸ ਜਦੋਂ ਮੈਂ ਜਾਣ ਗਿਆ ਮੇਰਾ ਮਨ ਮੰਨ ਗਿਆ ਉਸ ਤੇ। ਕਬੀਰ ਜੀ ਕਹਿ ਰਹੇ ਹਨ ਭਾਈ
ਪ੍ਰਾਗ ਸੁਰਠ ਭੁਖੇ ਭਗਤ ਨਾ ਕੀਜੈ।
ਯਾਦ ਰੱਖਿਓ ਉਹ ਆਪਣੇ ਪਿਆਰਿਆਂ ਨੂੰ ਕਦੇ ਭੁੱਖੇ ਰਹਿਣ ਨਹੀਂ ਦਿੰਦਾ। ਉਥਾਨਕਾ ਇਸ ਸ਼ਬਦ ਦੀ ਜਿਹੜੀ ਸਤਪੁਰਸ਼ਾਂ ਕਹੀ ਹੈ ਚੱਲਦੀ ਆਉਂਦੀ ਸੀਨੇ ਬਸੀਨੇ ਕਿ ਕਬੀਰ ਜੀ ਮਹਾਰਾਜ ਆਪਣੇ ਸਾਰੇ ਕਾਰੋਬਾਰ ਵੱਲੋਂ ਬੇਪਰਵਾਹ ਰਹਿੰਦੇ, ਈਸ਼ਵਰ ਦਾ ਸਿਮਰਨ ਕਰਨਾ ਤੇ ਭੋਜਨ ਕਿਸੇ ਸ਼ਾਹੂਕਾਰ ਦੇ ਘਰੋਂ ਆ ਜਾਂਦਾ ਛਕ ਲੈਂਦੇ, ਜਿਸ ਦੇ ਘਰੋਂ ਆਇਆ ਛਕ ਲਿਆ। ਐਸੀ ਈਸ਼ਵਰ ਦੀ ਦੇਵਨਿਤ ਹੋਈ ਕਿ ਭੋਜਨ ਆਉਣੋਂ ਬੰਦ ਹੋ ਗਿਆ। ਜੇ ਸਰੀਰ ਹੈ ਚੱਲਦਾ ਤਾਂ ਬੰਦਗੀ ਹੈ, ਜੇ ਸਰੀਰ ਨਹੀਂ ਚੱਲਦਾ ਬੰਦਗੀ ਕਿਵੇਂ ਕਰੇਗਾ। ਸਰੀਰ ਚੱਲਦਾ ਤਾਂ ਸੇਵਾ ਕਰ ਸਕਦਾ, ਸਰੀਰ ਨਹੀਂ ਚੱਲਦਾ ਤਾਂ ਸੇਵਾ ਨਹੀਂ ਹੁੰਦੀ। ਸਰੀਰ ਚੱਲਦਾ ਤਾਂ ਗੁਰਦੁਆਰੇ ਆ ਸਕਦੇ ਹੋ, ਸਰੀਰ ਨਹੀਂ ਚੱਲਦਾ ਤਾਂ ਨਹੀਂ ਆ ਸਕੋਗੇ। ਗੁਰੂ ਸਾਹਿਬ ਨੇ ਇਸ ਕਰਕੇ ਪਵਿੱਤਰ ਬਾਣੀ ਵਿੱਚ ਇਸ ਸਰੀਰ ਨੂੰ ਘੋੜੀ ਕਿਹਾ। ਘੋੜੀ ਆਪ ਜੀ ਕਹਿੰਦੇ ਨੇ ਦੇਹ ਘੋੜੀ ਚੜ ਹਾਰ ਪਾਇਆ। ਇਸ ਸਰੀਰ ਰੂਪੀ ਘੋੜੀ ਤੇ ਚੜ ਕੇ ਹਰੀ ਦੀ ਪ੍ਰਾਪਤੀ ਕਰਨੀ ਹੈ। ਤਾਂ ਭੋਜਨ ਆਉਣਾ ਹੋ ਗਿਆ ਬੰਦ। ਆਪ ਜੀ ਕਹਿਣ ਲੱਗੇ ਵੀ ਭੁੱਖਿਆਂ ਤਾਂ ਭਗਤੀ ਨਹੀਂ ਹੁੰਦੀ ਪਰਮਾਤਮਾ। ਉਥਾਨਕਾ ਕਹਿੰਦੀ ਭਗਵਾਨ ਨੇ ਦਿੱਤੇ ਦੀਦਾਰ, ਕਹਿੰਦੇ ਹੁਣ ਭਗਤੀ ਨਹੀਂ ਕਰਦਾ। ਕਹਿੰਦੇ ਭੁੱਖੇ ਭਗਤ ਨਾ ਕੀਜੈ। ਭੁੱਖੇ ਤਾਂ ਭਗਤੀ ਨਹੀਂ ਹੋਣੀ। ਆਵਾਜ਼ ਆਈ ਫਿਰ ਮਾਲਾ ਕਿਉਂ ਫੜੀ ਹੈ ਤੇ ਸੁੱਟਦੀ। ਕਹਿੰਦੇ ਜੇ ਮਾਲਾ ਆਪਣੀ ਲੀਜੈ ਪਹਿਲਾਂ ਆਪਣੀ ਮਾਲਾ ਮੈਨੂੰ ਨਹੀਂ ਲੋੜ ਇਹਦੀ। ਫਿਰ ਕਹਿੰਦੇ ਭਗਤੀ ਨਾ ਕਰੇਗਾ ਤਾਂ ਮੁਕਤੀ ਨਹੀਂ ਮਿਲਣੀ ਪਿਆਰਿਆ। ਆਵਾਜ਼ ਆਈ ਕੀ ਚਾਹੁੰਦਾ ਹੈ? ਆਪ ਜੀ ਕਹਿ ਰਹੇ ਹਨ ਭਾਈ
ਹੋ ਮੰਗੋ ਸੰਤਨ ਰੇਨਾ।
ਕਹਿੰਦੇ ਮੈਂ ਸੰਤਾਂ ਦੀ ਚਰਨ ਥੋੜੀ ਚਾਹੁੰਦਾ। ਸੰਤ ਮੰਡਲੀ ਬੈਠੀ ਮੇਰੇ ਘਰ ਵਿਚ, ਮੇਰੇ ਘਰੇ ਦੇਣ ਲਈ ਭੋਜਨ ਨਹੀਂ। ਮੇਰੇ ਘਰ ਦੇਣ ਲਈ ਭੋਜਨ ਨਹੀਂ, ਮੈਂ ਉਹਨਾਂ ਦੀ ਚਰਨ ਥੋੜੀ ਚਾਹੁੰਦਾ ਹਾਂ। ਹੁਣ ਮੈਂ ਕੀ ਕਰਾਂ? ਅਗਲੀ ਪੰਕਤੀ ਚ ਕਹਿੰਦੇ
ਮੈਂ ਨਾਹੀ ਕਿਸੇ ਕਾ ਦੇਣਾ।
ਮੈਂ ਕਿਸੇ ਦਾ ਕੁਝ ਦੇਣਾ ਤਾਂ ਨਹੀਂ, ਕਰਜਾਈ ਤਾਂ ਨਹੀਂ ਹਾਂ, ਤੇਰਾ ਭਗਤ ਹਾਂ। ਯਾਦ ਰੱਖਿਓ ਭਗਤਾਂ ਨੇ ਰੱਬ ਨੂੰ ਉਲਾਂਬੇ ਵੀ ਦਿੱਤੇ। ਕਿਤੇ ਧੰਨੇ ਜੀ ਦੀ ਬਾਣੀ ਪੜ੍ਹੋ, ਆਪ ਕਹਿੰਦੇ ਨੇ ਦਾਲ ਸੀਧਾ ਮਾਂਗੋ ਖੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸਾਧਨ ਨੀਖਾ, अनाज मंगो सतसी का गऊ, भैंस मंगो लवेरी, एक ताजन तुरी चंगेरी, घर की गी हन चंगी, जन थन्ना लेवे मंगी। तो कबीर जी महाराज कहते मैं किसे दा देना नहीं है, तेरा भगत हां भोजन चाहिए, मैनू भी चाहिए, संतान भी चाहिए। पूछा की चाहिए, आप जी कह रहे
माधो कैसी बना तुम संगे।
अब हाल है कह रहे तेन संग नहीं आती, भोजन ही मंगी जाना। कहना भगवान तेरे नाल संग किस गल की बनेगी, जे तेरे को संगत लवांगा किसको, तू देना है ना, मैं तेरे दर दा भिखारी हां, मैं तेरे तो मंगना है, तेरे तो संग के मैं की करांगा। जे तू ना देवेगा तो मेरा फर्ज है अगली पंक्ति च कह देने,
पाप ना देहो ता ले वो मंगे।
जे तू ना देवेगा तो मैं तेरे को मंगदा हां, मैनू दे, मैनू चाहिदा है। हां जी
रहा दो सिर मांगो चूना।
है भगवान मैनू दो सिर आटा चाहिदा है। अगे फिर कह देने
पाओ घ्यो संग लूना।
आई घ्यो भी चाहिदा है, नाल लून भी चाहिदा है।
अद सिर मांगो दाले।
अद सिर दाल भी चाहिदी है। हाँ जी
मोको दोनों वक्त जीवाले।
क्यों ना हो गया कितने एक वेले दे के हट जाए, दोवे वक्त मैं खाना है, जीवना ना खाना, मैनू दोवे वक्त का भोजन चाहिए भगवान, इस करके मैं तेरी भक्ति शर बैठा, मिलेगा ता करांगा नहीं तो नहीं करांगा। अगली पंक्ति चाहते बच्चा
खाट मांगो चौपाई।
कहंदे ने सौण लई मंजा भी चाहिए, चार पाव्या वाला मंजा, खाट मंगो चौपाई। हां जी
सिरहाना अवर तुलाई।
कहने तलाई भी चाहिए, उत्ते उदे उत्ते विछाउण नूं सिर थले रखण लई सिरहाना भी चाहिए है।
ऊपर को मांगो खींदा।
ऊपर लैण लई खींदा रजाई भी चाहिए है, कबीर जी कहंदे हन।
तेरी भगत करा जन थींदा।
जदों ए सारा कुछ मैनू मिल जाएगा भगवान, फिर ही तेरी भक्ति दा आनंद आएगा, फिर तेरी भक्ति मैं प्रेमा भक्ति करांगा।
मैं नाही कीता लबो।
केड़ियां चीजा ने मेरे जीवन दी लोड है, मैं कोई लालच नहीं करदा, कबीर जी कह रहे हैं।
एक नाम तेरा मैं फबो।
भगवान तेरा एक नाम ही मैनू फबदा है, बाणा हुंदा है, मेरे लिए चंगा है।
कह कबीर मन मान्या।
कबीर जी कहने मेरा मन तेरे तो मन गया है।
मन मान्या तो हर जान्या।
हरी जदो मेरा मन मन गया मैं ताही तेनू जान सकया हां।
राग सुरठ बाणी भगत नाम दे जी की घर दूजा। एक ओंकार सतगुर प्रसाद जब देखा तब गावा।
आखो सारे गज के सतनाम श्री वाहिगुरु। गुरु प्यारियो दुनिया दा कोई धर्म ऐसा नहीं जेड़ा ए कहंदा होवे कि रब वेख्या जा सकदा है, पर गुरबाणी ए दसदी है कि वेख्या जा सकदा है। नामदेव जी महाराज कहंदे ने जब देखा तब गावा, तौ जन धीरज पावा, नाद समाय लो रे सतगुर भेट ले देवा। हुण समस्या ए बनदी कि उसनू वेख्या किवें जाए, किवें दिसदा। सवाल तो पैदा होंदा ना, वेख्या तो जा सकदा, किवें वेख्या जा सकदा। तो इस शब्द जेड़े अर्थ ने उन्हां दी शुरुआत होएगी सतगुर भेट ले देवा। इथों ਜਦੋਂ ਪ੍ਰਕਾਸ਼ ਦੇਣ ਵਾਲੇ ਦੇਵਾ ਹੁੰਦਾ ਪ੍ਰਕਾਸ਼ ਰੂਪ ਪਰਮੇਸ਼ਵਰ, ਜਦੋਂ ਸਤਿਗੁਰੂ ਮਿਲਦਾ ਹੈ ਜਿਸ ਨੇ ਪ੍ਰਕਾਸ਼ ਦੇਣਾ ਹੈ, ਤੇ ਜਿਹੜਾ ਜੀਵ ਹੁੰਦਾ ਫਿਰ ਨਾਦ ਸਮਾਇਲੋ ਰੇ, ਨਾਦ ਹੁੰਦਾ ਉਪਦੇਸ਼, ਨਾਦ ਹੁੰਦੀ ਆਵਾਜ਼। ਜਦੋਂ ਸਿੱਖ ਨੂੰ ਗੁਰੂ ਮਿਲਦਾ ਹੈ ਤੇ ਗੁਰੂ ਦਿੰਦਾ ਹੈ ਉਪਦੇਸ਼, ਤੇ ਸਿੱਖ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਤੇ ਫਿਰ ਕੀ ਹੁੰਦਾ? ਤੋ ਜਨ ਧੀਰਜ ਪਾਵਾ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਇਸ ਨੂੰ ਟਿਕਾਓ ਮਿਲਦਾ ਹੈ। ਇਹਦੀ ਜਿਹੜੀ ਅਵਸਥਾ ਹੈ ਉਹ ਸਹਿਜ ਵਿੱਚ ਪਹੁੰਚਦੀ ਹੈ। ਜਦੋਂ ਇਹ ਸਹਿਜ ਵਿੱਚ ਪਹੁੰਚਦਾ ਹੈ ਫਿਰ ਇਹ ਈਸ਼ਵਰ ਨੂੰ ਦੇਖ ਲੈਂਦਾ। ਫਿਰ ਜਬ ਦੇਖਾਂ ਤਬ ਗਾਵਾ, ਜਦੋਂ ਇਹ ਉਸ ਨੂੰ ਦੇਖਦਾ ਹੈ ਫਿਰ ਇਹ ਝੂਮ ਉੱਠਦਾ ਹੈ, ਨੱਚ ਉੱਠਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਬਚਨ ਕਹਿਣ, ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਕਹਿੰਦੇ ਐ ਨਿਰੰਕਾਰ, ਮੈਂ ਤੇਰੀ ਕੁਦਰਤ ਨੂੰ ਵੇਖ ਕੇ ਅਸਚਰਜ ਰਹਿ ਗਿਆ ਹਾਂ। ਕੁਦਰਤ ਵਿੱਚ ਤੂੰ ਵਸਦਾ ਹੈ। ਦੁਨੀਆਂ ਦੇ ਤਮਾਮ ਲੋਕ ਕਹਿੰਦੇ ਨੇ ਕੁਦਰਤ ਹੈ, ਅੱਗੇ ਨਹੀਂ ਜਾਂਦੇ। ਜਿਨ੍ਹਾਂ ਨੂੰ ਤੁਸੀਂ ਕਮਿਊਨਿਸਟ ਕਹਿੰਦੇ ਹੋ ਇਹ ਕਹਿੰਦੇ ਨੇਚਰ ਤਾਂ ਹੈ, ਕੁਦਰਤ ਤਾਂ ਹੈ, ਪਰ ਭਗਵਾਨ ਕੋਈ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਕੁਦਰਤ ਤੋਂ ਅੱਗੇ ਵੀ ਕੁਝ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਪਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾਈ ਪਾਕ। ਕੁਦਰਤ ਤੇਰੇ ਅਧੀਨ ਹੈ, ਤੂੰ ਕੁਦਰਤ ਤੋਂ ਉੱਪਰ ਹੈ, ਤੂੰ ਕੁਦਰਤ ਨੂੰ ਬਦਲ ਸਕਦਾ, ਕੁਦਰਤ ਦੇ ਨਿਯਮ ਬਦਲ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਉਦਿਸਦਾ ਹੈ, ਧੀਰਜ ਵਿੱਚ ਆਉਂਦਾ ਬੰਦਾ, ਫਿਰ ਉਸ ਨੂੰ ਗਾਉਂਦਾ, ਫਿਰ ਮਸਤ ਹੋ ਜਾਂਦਾ, ਫਿਰ ਉਹ ਐਸਾ ਹੈ ਸਹਿਜ ਸਮਾਨਾ ਭੀਤਰੇ ਛੋੜਿਆ ਨਹੀਂ ਜਾਏ। ਉਹ ਇਸ ਤਰੀਕੇ ਨਾਲ ਅੰਦਰ ਸਮਾਉਂਦਾ, ਹੁਣ ਛੱਡ ਦਿਓ ਤਾਂ ਛੱਡਿਆ ਨਹੀਂ ਜਾਂਦਾ। ਕਬੀਰ ਜੀ ਬਾਣੀ ਚ ਕਹਿੰਦੇ ਨੇ ਅੱਕ ਗਏ, ਕਹਿਣ ਲੱਗੇ ਜਿਨ ਹੋ ਕਿਸ ਜਾਣਿਓ ਨਹੀਂ, ਤਿੰਨ ਸੁੱਖ ਰਹਿਣ ਵਿਹਾਏ। ਕਹਿੰਦੇ ਜਿਨ੍ਹਾਂ ਨੇ ਕੁਝ ਜਾਣਿਆ ਨੀ ਬੜੀ ਸੁੱਖ ਦੀ ਨੀਂਦ ਨਾ ਸੌਂਦੇ ਨੇ। ਹਮਹ ਜੋ ਬੂਝਾ ਬੂਝ ਨਾ, ਕਹਿੰਦੇ ਮੈਂ ਕੀ ਬੁੱਝ ਲਿਆ, ਕੀ ਜਾਣ ਲਿਆ, ਪੂਰੀ ਪਰੀ ਬਲਾਏ। ਕਹਿੰਦੇ ਬਲਾ ਗਲ ਪੈ ਲਈ, ਹੁਣ ਉਹ ਛੱਡਣਾ ਤਾਂ ਛੱਡਿਆ ਨਹੀਂ ਜਾਂਦਾ। ਐਸਾ ਸਮਾਇਆ ਹਿਰਦੇ ਚ, ਤਿਆਗਣਾ ਚਾਹੁੰਦਾ ਪਰ ਤਿਆਗਿਆ ਨਹੀਂ ਜਾਂਦਾ, ਛੱਡੇ ਤੋਂ ਛੱਡਿਆ ਨਹੀਂ ਜਾਂਦਾ। ਛੋੜਿਆ ਜਾਏ ਨਾ ਮੂਕਾ, ਪਿੱਛਿਆ ਸੁਣ ਕੇ ਆਇਆ ਅਵਰਨ ਪੈ ਜਾਣਾ ਚੂਕਾ। ਹੁਣ ਕਹਿੰਦੇ ਛੱਡਿਆ ਨਹੀਂ ਜਾਂਦਾ, ਨਾ ਮੁੱਕਦਾ ਹੈ, ਅੱਠੇ ਪਹਿਰ ਧਿਆਨ ਉਸ ਦੇ ਰੰਗ ਵਿੱਚ ਰਹਿੰਦਾ ਹੈ। ਰੱਬ ਦੇ ਪਿਆਰੇ ਫਿਰ ਰੰਗ ਹੱਸਾ ਹੈ, ਰੰਗ ਰੋਵੇ ਹੈ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ, ਬਾਜ ਸੱਚ ਹੈ ਨਾਏ। ਨਾਮਦੇਵ ਜੀ ਕਹਿੰਦੇ ਨੇ ਕਿ ਜਬ ਦੇਖਾ ਤਬ ਗਾਵਾ, ਤਬ ਜਨ ਧੀਰਜ ਪਾਵਾ, ਤੋ ਜਨ ਧੀਰਜ ਪਾਵਾ, ਨਾਦ ਸਮਾਇ ਲੋ ਰੇ, ਸਤਿਗੁਰ ਭੇਟ ਲੈ ਦੇਵਾ। ਜਦੋਂ ਗੁਰੂ ਮਿਲਿਆ ਉਹਦਾ ਉਪਦੇਸ਼ ਸਮਾ ਗਿਆ ਅੰਦਰ, ਉਹਦੇ ਉਪਦੇਸ਼ ਨੂੰ ਕਮਾਇਆ, ਫਿਰ ਧੀਰਜ ਮਿਲਿਆ, ਫਿਰ ਰੱਬ ਦੀ ਪ੍ਰਾਪਤੀ ਹੋ ਗਈ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਰਹਾਉ ਜਹੈ ਚਿਲ ਮਿਲ ਕਾਰ ਦਿਸੰਤਾ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਫਿਰ ਉੱਥੇ ਪਹੁੰਚ ਗਈ ਬਿਰਤੀ, ਜਹ ਝਿਲ ਮਿਲ ਕਾਰ ਦਸੰਤਾ ਛਿਲ ਮਿਲ ਕਾਰ ਸਮਝਦੇ ਹੋ ਐਸਾ ਚਮਕਾਰਾ ਜਿੱਥੇ ਹੈ ਰੋਸ਼ਨੀ ਤੇਜ ਨਹੀਂ ਠੰਡਕ ਦੇਣ ਵਾਲੀ ਐਸੀ ਰੋਸ਼ਨੀ ਜਿੱਥੇ ਪਹੁੰਚੋ ਤੇ ਸ਼ਾਂਤ ਹੋ ਜਾਏ ਪਰ ਰੋਸ਼ਨੀ ਰੋਸ਼ਨੀ ਹੀ ਰੋਸ਼ਨੀ ਐਸੀ ਜਿਵੇਂ ਕਿਸੇ ਚਮਕਦੀ ਬਿਜਲੀ ਨੂੰ ਕਿਤੇ ਧੁੱਪ ਵਿੱਚ ਖੜ ਕੇ ਯਾਦ ਕਰੋ ਉਹਦੀ ਚਮਕ ਸੂਰਜ ਦੇ ਸਾਹਮਣੇ ਕੁਝ ਨਹੀਂ ਪਰ ਸ਼ਾਂਤ ਲੱਗਦੀ ਹੈ। ਨਾਮਦੇਵ ਜੀ ਕਹਿੰਦੇ ਨੇ ਜਹ ਝਿਲ ਮਿਲ ਕਾਰ ਦਿਸੰਤਾ ਦਿਸਦਾ ਹੈ ਉਹ ਪ੍ਰਕਾਸ਼ ਜਿੱਥੇ ਜਾ ਕੇ ਹਾਂਜੀ
ਤਹ ਅਨਹਦ ਸ਼ਬਦ ਵਜਨਤਾ
ਬਸ ਉੱਥੇ ਜਾ ਕੇ ਅਨਹਦ ਨਾਦ ਇੱਕ ਰਸ ਵੱਜਦਾ ਹੈ ਤੇ ਜੀਵ ਆਪਣੀ ਸੁਰਤ ਨਾਲ ਉਸ ਨੂੰ ਸੁਣਦਾ ਹੈ।
ਜੋਤੀ ਜੋਤ ਸਮਾਨੀ
ਉਸ ਦੀ ਜੋਤੀ ਵਿੱਚ ਜੀਵ ਦੀ ਜੋਤ ਸਮਾ ਗਈ। ਕਈ ਲੋਕ ਗੁਰੂ ਸਾਹਿਬ ਸੰਸਾਰ ਤੋਂ ਜਿਸ ਦਿਨ ਗਏ ਸਰੀਰ ਕਰਕੇ ਅਸੀਂ ਕਹਿੰਦੇ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਕਹਿੰਦੇ ਕਿ ਗੁਰੂ ਪਹਿਲਾਂ ਉਸ ਜੋਤੀ ਵਿੱਚ ਸਮਾਇਆ ਨਹੀਂ ਸੀ, ਗੁਰੂ ਤਾਂ ਪਹਿਲਾਂ ਹੀ ਜੋਤੀ ਚ ਸਮਾਇਆ ਹੋਇਆ, ਗੁਰੂ ਦੇ ਹਿਰਦੇ ਵਿੱਚ ਤਾਂ ਉਹ ਜੋਤੀ ਪ੍ਰਗਟ ਹੈ। ਕਿ ਉਸ ਦਿਨ ਗੁਰੂ ਜੋਤੀ ਵਿੱਚ ਜੋਤ ਸਮਾਇਆ ਹੈ? ਨਹੀਂ, ਭੁਲੇਖਾ ਹੈ ਸਾਨੂੰ। ਬਾਣੀ ਪੜੋ, ਬਾਣੀ ਤੋਂ ਜਵਾਬ ਮਿਲੇਗਾ। ਬਾਣੀ ਚ ਕਹਿੰਦੇ ਭਟ ਜਾਣ ਕੇ ਦੇਵ ਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਣ ਦਿਓ ਸ੍ਰੀ ਗੁਰ ਤੈ ਬੈਠਾਇਓ ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ ਅਸੁਰ ਗਏ ਤਹ ਭਾਗ ਪਾਪ ਤਨ ਭੀਤਰ ਕੰਪੈ ਕਾਟੇ ਸੋ ਪਾਪ ਤਨ ਨਰਹੋ ਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ। ਗੁਰੂ ਜੋਤੀ ਜੋਤ ਨਹੀਂ ਸਮਾਇਆ, ਗੁਰੂ ਤਾਂ ਦੇਵਪੁਰੀ ਵਿੱਚ ਚਲਿਆ ਗਿਆ, ਅਸੀਂ ਕਹਿੰਦੇ ਜੋਤੀ ਜੋਤ ਸਮਾ ਗਿਆ। ਨਾਮਦੇਵ ਜੀ ਮਹਾਰਾਜ ਕਹਿੰਦੇ ਜਿੱਥੇ ਅਨਹਦ ਸ਼ਬਦ ਦੀ ਗੁੰਜਾਰ ਹੈ ਉੱਥੇ ਜੋਤੀ ਵਿੱਚ ਜੋਤ ਮਿਲ ਜਾਂਦੀ ਹੈ। ਜੋਤੀ ਜੋਤ ਸਮਾਨੀ ਜਾਣਿਆ ਕਿਵੇਂ? ਅਗਲੀ ਪੰਕਤੀ ਚ ਕਹਿੰਦੇ
ਮੈਂ ਗੁਰਪ੍ਰਸਾਦ ਦੀ ਜਾਣੀ,
ਕਹਿੰਦੇ ਐਸੀ ਅਵਸਥਾ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਜਾਣਨਾ ਕੀਤਾ ਹੈ।
ਰਤਨ ਕਮਲ ਕੋਠਰੀ,
ਕਹਿੰਦੇ ਹਿਰਦੇ ਰੂਪੀ ਕੋਠੜੀ ਵਿੱਚ ਉਸ ਕਮਲ ਵਿੱਚ ਨਾਮ ਰੂਪੀ ਰਤਨ ਹੈ। ਰਤਨ ਕਮਲ ਕੋਠਰੀ, ਫਿਰ ਉੱਥੇ ਹੈ ਕੀ?
ਚਮਕਾਰ ਵਿਜਲ ਤਹੀ,
ਬਸ ਕਹਿੰਦੇ ਜਦੋਂ ਉੱਥੇ ਪਹੁੰਚੇਗਾ ਫਿਰ ਬਿਜਲੀ ਦਾ ਚਮਕਾਰਾ ਹੈ, ਇੱਕ ਲਾਈਟ ਹੈ, ਰੋਸ਼ਨੀ ਹੈ। ਹਾਂਜੀ
ਨੇਰਾ ਨਾਹੀ ਦੂਰ,
ਕਹਿੰਦੇ ਦੂਰ ਨਹੀਂ ਹੈ, ਹੈ ਬੜਾ ਨੇੜੇ। ਨੇਰਾ ਨਾਹੀ ਦੂਰ, ਜੇ ਨੂੰ ਨੇੜੇ ਤੇ ਵਿਸ਼ਰਾਮ ਕਰ ਦਿਓ, ਨੇਰਾ ਨਾਹੀ ਦੂਰ, ਤੇ ਜੇ ਅਸੀਂ ਕਰੀਏ ਨੇੜੇ ਨਾਹੀ ਦੂਰ, ਮਨਮੁੱਖਾਂ ਦੇ ਨੇੜੇ ਨਾਹੀ ਦੂਰ, ਗੁਰਮੁਖਾਂ ਦੇ ਨੇੜੇ ਨਾਹੀ ਦੂਰ, ਹੈ ਕਿੱਥੇ? ਆਪ ਜੀ ਦੱਸਦੇ
ਨਜ ਆਤਮਾ ਰਹਾ ਭਰਪੂਰ,
ਕਹਿੰਦੇ ਉਹ ਤੇਰੇ ਹੀ ਅੰਦਰ ਤੇਰੇ ਨਿਜ ਵਿੱਚ ਤੇਰੇ ਆਪਣੇ ਆਪ ਵਿੱਚ ਪਰਿਪੂਰਨ ਹੋ ਰਿਹਾ ਹੈ।
ਜਹਾ ਅਨਹਤ ਸੂਰ ਉਜਿਆਰਾ,
ਕਹਿੰਦੇ ਇੱਕ ਗੱਲ ਯਾਦ ਰੱਖੀ ਜਿੱਥੇ ਅਨਹਤ ਕੋਈ ਰੁਕਾਵਟ ਨਹੀਂ, ਬਸ ਇੱਕ ਸੂਰਜ ਵਾਂਗ ਐਸੀ ਰੋਸ਼ਨੀ ਹੈ।
ਤਹਾ ਦੀਪਕ ਜਲੈ ਸੰਸਾਰਾ,
ਕਹਿੰਦੇ ਉੱਥੇ ਇਹ ਸੰਸਾਰ ਰੂਪੀ ਦੀਵੇ ਦੀ ਰੋਸ਼ਨੀ ਮੱਧਮ ਹੈ, ਉੱਥੇ ਨਹੀਂ ਪਹੁੰਚਦੀ।
ਗੁਰ ਪ੍ਰਸਾਦੀ ਜਾਣਿਆ,
ਗੁਰੂ ਦੀ ਕਿਰਪਾ ਨਾਲ ਮੈਂ ਇਸ ਅਵਸਥਾ ਨੂੰ ਜਾਣਨਾ ਕੀਤਾ ਹੈ।
ਜਨ ਨਾਮਾ ਸਹਿਜ ਸਮਾਨਿਆ,
ਮੈਂ ਨਾਮਦੇਵ ਜਨ ਹੁਣ ਇਸ ਵੇਲੇ ਸਹਿਜ ਅਵਸਥਾ ਵਿਚ ਸਮਾ ਗਿਆ ਹਾਂ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਫਲ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਬੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ, ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ। ਪ੍ਰਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ।
ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਜਮੁਲਾ ਸਵਾਮੀ ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਮੂਕ ਉਚਰੈ ਸ਼ਾਸਤਰ ਖੱਟ, ਤਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੰਤ ਹੋ ਮਨ ਪਵਨੈ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਸੰਤ ਹੋ ਮਨ ਪਵਨੈ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।